राग गौड़ी पूर्वी महला पंजवा करो बेनंती सुनो मेरे मीता संत टहल की बेला इहां खाट चलो हर लाहा आगे बसन सुहेला औद घटे दिनस रहनारे मन गुर मिल काज सवारे रहाओ ए संसार विकार संसे में तरयो ब्रह्म ज्ञानी जिसे जगाए पियावे ए रस अकथ कथा तिन जानी जाको आए सोई बेहाजो हर गुर ते मने बसेरा निज घर महल पावो सुख सहजे बहुर न होए को फेरा अंतर जामी पुरख विदाते श्रद्धा मन की पूरे नानक दास एह सुख मंगे मोको कर संतन की धूरे। हुण देखो असी पहला उचारण वल ध्यान देंगे। पहली पंक्ति विच ही बड़ी कमाल की गल समझ वाली है, पर जिन्हां नूं नहीं समझ वो की करते हैं, वो बड़े करो बेनती सुनो मेरे मीत ध्यान देना। और पिछे बच्चे खराबी करन लगे ने, ये बड़ी माड़ी गल है। करो रसना पवित्र गज के बोलो सतनाम। इहदा एक नियम समझ लो, जदों ऊड़े नूं औंकड़ होवेगा वह फस्ट परसन होवेगा, जदों हाहे नूं औंकड़ होवेगा वह सैकेंड परसन होवेगा। जे असी इन पढ़ी जाऊंगे करो बेनती सुनो मेरे मित्र तुसी करो तुसी सुनो, नहीं नहीं, गुरु बड़ा दयाल है। तुसी भी कई बार जदों बच्चे गल ना ना मनन ना सुन तो फिर तुसी इस पद्धर ते भी आ जाते हो बापू मन लिया, मतलब पुत्र नूं प्यो बापू कह दिंदे मन लै तू हूं तो मन लै। गुरु अर्जुन देव पातशाह बड़ी निम्रता नाल कहिंदे ने मैं बेनती करदा लो करो बेनती मैं बेनती करदा सुनो मेरे मित्र हे मेरे गुरसिख मित्रों सुनो टाइम ना गवाओ संत टहल की ए गुरु की सेवा का मौका जे मौका जदों टाइम को लंघ गया फिर की बनना फिर ते नैनो नीर बहे तन खीना भय केस दुधवान रूदा कंड शब्द नहीं उचरे अब क्या करें। देखो किस तरह गुरु साहब एहत की गल है, नहीं तो गुरु आखे दफाओ जाओ नहीं मनने ना मनो नहीं नहीं पातशाह साडा बानी छड कहने करो बेनंती बोलो सुनो मेरे मीता संत टहल की बेला। ये बेला है परमेश्वर दे सिमरन करन दा। गुरबाणी विच संत गुरु बहुत सारे अखर आते पर जिहड़े स्वार्थी लोग ने वह इनू अपने मतलब लई देखो जी संतां लई लिखे है वह होर नहीं कोई गल पढ़नी हो बस संतां दी गल नहीं नहीं यह गुरु की सेवा करन दा परमेश्वर दे सिमरन करन दा मबेला है। जी हाली केड़ा वाले खाण पीन का टाइम है महाराज कहने ये भी तुहाडा भलेख है। इहां खाट चलो हर लाहा आगे बसन सुहेला इहां इस जन्म विच इस लोक विच लाह खट जदों लाह खट के जाओगे ना आगे बसन उत्थे वसना सुख ही सुखदाई होगा उत्थे तुहानू प्यार मिलेगा वाहिगुरु वालों। ਤੁਸੀਂ ਰੋਜ਼ ਬਾਣੀ 'ਚ ਪੜ੍ਹਦੇ ਹੋ, ਖਰੇ ਖਜ਼ਾਨੇ ਪਾਈਆਂ, ਖੋਟੇ ਸੱਟੀਆਂ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕਹਿਣ। ਦੇਖੋ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿਣੀ, ਉਹੀ ਬਾਣੀ ਦਾ ਪ੍ਰਮਾਣ ਜਿਹੜਾ ਤੁਹਾਨੂੰ ਵੀ ਆਉਂਦਾ ਹੈ ਅਤੇ ਫਟ ਤੁਸੀਂ ਆਪਣੀ ਰਸਨਾ ਤੋਂ ਕਹਿੰਦੇ ਫਿਰ ਗੱਲ ਕਸਰ ਹੈ। ਮਹਾਰਾਜ ਕਹਿੰਦੇ ਨੇ ਈਹਾਂ ਖਾਟ ਚਲੋ ਹਰ ਲਾਹ, ਖਾਟ ਦੇ ਟਹਿਕੇ ਨੂੰ ਸਿਆਰੀ ਹੈ ਖੱਟ ਕੇ, ਜੇ ਬਰਾਬਰ ਹੀ ਬਰਾਬਰ ਕੰਮ ਹੋ ਗਿਆ ਤਾਂ ਫਿਰ ਕੀ ਫਾਇਦਾ ਹੈ, ਕੋਈ ਲਾਹਾ ਖੱਟ। ਕੋਈ ਵੀ ਵਪਾਰੀ, ਕੋਈ ਬਿਜਨਸਮੈਨ, ਕੋਈ ਜ਼ਿਮੀਦਾਰ ਜੋ ਕੁਝ ਖੇਤ ਵਿੱਚ ਬੀਜਦਾ, ਕਾਹਦੇ ਲਈ ਬੀਜਦਾ, ਮੈਨੂੰ ਕੋਈ ਚਾਰ ਪੈਸੇ ਮਿਲਣ। ਜੇ ਉਹਨੇ ਮੂਲ ਵੀ ਗਵਾ ਲਿਆ ਤਾਂ ਫਾਇਦਾ ਕੀ ਹੈ। ਗੁਰੂ ਪਾਤਸ਼ਾਹ ਦੇ ਕਹਿੰਦੇ ਵਣਜ ਕਰੋ ਬਣਜਾਰੇ ਹੋ, ਵੱਖਰ ਲੇ ਹੋ ਸਮਾਨ, ਤੈਸੀ ਵਸਤ ਵਸਾਈਏ ਜੈਸੀ ਨਿਭ ਹੈ, ਅੱਗੇ ਸ਼ਾਹ ਸੁਜਾਣ ਹੈ ਲੈਸੀ ਵਸਤ ਸਮਾਨ। ਕੋਈ ਜ਼ਿਆਦਤੀ ਨਹੀਂ ਇਹਦੇ 'ਚ। ਜੇ ਤੁਸੀਂ ਆਪਣੇ ਬੱਚੇ ਨੂੰ 100 ਦਾ ਨੋਟ ਦੇ ਕੇ ਬਾਜ਼ਾਰ ਭੇਜਦੇ ਹੋ ਅਤੇ ਉਹ ਵਾਪਸ ਆਵੇ ਤਾਂ ਤੁਸੀਂ ਪੁੱਛ ਲਵੋ ਵੀ ਪੁੱਤਰ ਕੀ ਲਿਆਏ, ਜਰਾ ਵਿਖਾ ਤੇ ਸਹੀ, ਤੁਹਾਨੂੰ ਹੱਕ ਹੈ ਕਿ ਨਹੀਂ ਪੁੱਛਣ ਦਾ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ੁਰ ਵੀ ਪੁੱਛੇਗਾ ਵੀ ਤੁਹਾਨੂੰ ਜੋ ਭੇਜਿਆ ਸੀ ਦੁਨੀਆਂ ਵਿੱਚ, ਕਿਸੇ ਨੂੰ 100 ਸਾਲ ਦੀ ਉਮਰ ਦੇ ਕੇ, ਕਿਸੇ ਨੂੰ 70, ਕਿਸੇ ਨੂੰ 80, ਕਿਸੇ ਨੂੰ 60, ਤੁਸੀਂ ਕਮਾਈ ਕੀ ਕਰਕੇ ਆਏ ਹੋ, ਜਰਾ ਦੱਸੋ ਤਾਂ ਸਹੀ। ਵਣਜ ਕਰੋ ਵਣਜਾਰੇ ਹੋ, ਵੱਖਰ ਲੇ ਹੋ ਸਮਾਨ, ਤੈਸੀ ਵਸਤ ਵਸਾਈਏ ਜੈਸੀ ਨਿਭੈ, ਅੱਗੇ ਸ਼ਾਹ ਸੁਜਾਣ ਹੈ ਲੈਸੀ ਵਸਤ ਸਮਾਨ। ਤਾਂ ਗੁਰੂ ਪਾਤਸ਼ਾਹ ਬੜੀ ਨਿਮਰਤਾ ਨਾਲ, ਬੜੇ ਪਿਆਰ ਨਾਲ ਕਹਿੰਦੇ ਨੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਅੱਗੇ ਬਸਣ ਸੁਹੇਲਾ। ਅੱਗੇ ਤੁਹਾਡਾ ਵਸਣਾ ਸੁਹੇਲਾ ਹੋ ਜਾਏਗਾ, ਸੁਖਦਾਈ ਹੋ ਜਾਏਗਾ। ਫਿਰ ਅਸੀਂ ਹੋਰ ਦਲੀਲਾਂ ਦਿੰਦੇ ਹਾਂ ਜੀ, ਹਾਲੇ ਅਸੀਂ ਬੁੱਢੇ ਨਹੀਂ ਹੋਏ ਜੀ, ਹਾਲੇ ਤਾਂ ਅਸੀਂ ਖਾਣ ਪੀਣ ਦਾ। ਮਾਲਕ ਕਹਿੰਦੇ ਨਹੀਂ, ਇਹ ਵੀ ਤੁਹਾਡਾ ਭਲੇਖ। ਔਧ ਘਟੈ ਦਿਨਸ ਰਹਿਣ ਆਰੇ, ਮਨ ਗੁਰ ਮਿਲ ਕਾਜ ਸਵਾਰੇ। ਔਧ ਕਹਿੰਦੇ ਨੇ ਉਮਰ, ਔਧ ਕਹਿੰਦੇ ਨੇ ਮੁੱਲ। ਜਿਵੇਂ ਕਿਸੇ ਠੇਕੇਦਾਰ ਨੂੰ ਕੋਈ ਬਿਲਡਿੰਗ ਦਾ ਠੇਕਾ ਮਿਲਦਾ ਨਾ, ਤੂੰ ਇਹ 1 ਸਾਲ 'ਚ ਪੂਰਾ ਕਰਨਾ, 2 ਸਾਲ 'ਚ ਪੂਰਾ ਕਰਨਾ, ਉਹ ਜਿਹੜਾ ਜਿਹੜਾ ਦਿਨ ਬੀਤਦਾ ਜਾਂਦਾ ਉਹ ਫਿਰ ਔਧ ਘਟੀ ਜਾਂਦੀ। ਗੁਰੂ ਤੇਗ ਬਹਾਦਰ ਜੀ ਵੀ ਕਹਿੰਦੇ ਨੇ, ਚੇਤਨਾ ਹੈ ਤੋ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘਟ ਜਿਉਂ। ਹਰ ਗੁਣ ਕਾਹੇ ਨਾ ਗਾਵੇ, ਮੂਰਖ ਅਗਿਆਨਾ ਝੂਠੇ ਲਾਲਚ ਲਾ ਕੇ ਨਾ ਮਰਨ ਪਛਾਣ। ਫਿਰ ਕਹਿੰਦੇ ਅਜ ਹੁਣ ਕੱਚ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਤੋ ਪਾਤਸ਼ਾਹ ਕਹਿੰਦੇ ਨੇ ਇਹ ਮਤ ਸਮਝੋ। ਕਬੀਰ ਜੀ ਨੇ ਬੜਾ ਸੁੰਦਰ ਸਮਝਾਇਆ, ਕਹਿੰਦੇ ਨੇ ਇੱਕ ਮਾਈ ਕੋਠੇ 'ਤੇ ਬੈਠੀ ਚਰਖਾ ਕੱਤ ਰਹੀ ਸੀ ਅਤੇ ਕੋਲ ਛੋਟਾ ਜਿਹਾ ਬੱਚਾ ਖੇਡ ਰਿਹਾ ਸੀ। ਉਹ ਮਾਈ ਹੌਲੀ ਜੇ ਗੇਂਦ ਇਉਂ ਕਰ ਦੇਵੇ, ਬੱਚਾ ਚੁੱਕ ਕੇ ਲੈ ਆਵੇ। ਅਤੇ ਉੱਧਰੋਂ ਕਬੀਰ ਜੀ ਲੰਘੇ ਅਤੇ ਉਹਨਾਂ ਦੇਖਿਆ ਵੀ ਜਮ ਰਾਜਾ ਹੱਸ ਰਹੇ। ਕਬੀਰ ਜੀ ਨੂੰ ਨਜ਼ਰ ਆਉਂਦਾ ਸੀ ਸਾਡੇ ਵਰਗੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਕਹਿੰਦੇ ਕੀ ਗੱਲ ਕਿਉਂ ਹੱਸ ਰਿਹਾ ਜਮਲਾ। ਕਹਿੰਦਾ ਮੈਂ ਇਸ ਲਈ ਹੱਸ ਰਿਹਾ ਵੀ ਮਾਂ ਤਾਂ ਬੜੀ ਖੁਸ਼ ਹੋ ਰਹੀ ਹੈ ਕਿ ਮੇਰਾ ਬੱਚਾ ਤਕੜਾ ਹੋ ਗਿਆ ਅਤੇ ਹੁਣੇ ਇਹਨੇ ਗੇਂਦ ਸੁੱਟਣੀ ਹੈ ਅਤੇ ਗੇਂਦ ਡਿੱਗ ਪੈਣੀ ਕੋਠੇ ਤੋਂ ਥੱਲੇ ਅਤੇ ਮਗਰ ਹੀ ਬੱਚੇ ਨੇ ਡਿੱਗਣਾ ਅਤੇ ਆਪਾਂ ਨੇ। ਕਬੀਰ ਜੀ ਨੇ ਲਿਖਿਆ, ਜਨਨੀ ਜਾਨਤ ਸੁੱਤ ਬੜਾ ਹੋਤ ਹੈ, ਇਤਨਾ ਕਰਨਾ ਜਾਣੇ ਜੇ ਦਿਨ ਦਿਨ ਅਵਤ ਕਰ, ਮੋਰ ਮੋਰ ਕਰ ਅਧਿਕ ਲਾਡ ਧਰ ਪੇਖਤ ਹੀ ਜਮਰਾਓ, ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ। ਮਤ ਸਮਝੋ ਕਿ ਅਸੀਂ ਵੱਡੇ ਹੋ ਰਹੇ। ਪਾਤਸ਼ਾਹ ਕਹਿੰਦੇ ਔਧ ਘਟੈ ਦਿਨਸ ਰਹਿਣਾ, ਜਿਹੜਾ ਦਿਨ ਬੀਤ ਗਿਆ, ਜਿਹੜੀ ਰਾਤ ਬੀਤ ਗਈ, ਔਧ ਘਟ ਗਈ। ਮਨ ਗੁਰ ਮਿਲ ਕਾਜ ਸਵਾਰੇ। ਇੱਥੇ ਹੁਣ ਮਨ ਦਾ ਨੰਨਾ ਮੁਕਤਾ ਹੈ, ਧਿਆਨ ਦਿਓ। ਦੇਖੋ ਗੁਟਕਾ ਸਾਹਿਬ ਲਿਆਉਣ ਦਾ ਅਤੇ ਤੁਹਾਡੇ ਹੱਥਾਂ 'ਚ ਫੜਾਉਣ ਦਾ ਮਤਲਬ ਇਹ ਹੋਈ ਹੈ ਵੀ ਤੁਹਾਨੂੰ ਇਹ ਪਤਾ ਰੱਖੇ ਵੀ ਇੱਥੇ ਮਨ ਦਾ ਨੰਨਾ ਮੁਕਤਾ ਕਿਉਂ ਹੈ, ਇੱਥੇ ਮਨ ਦੇ ਨੰਨੇ ਨੂੰ ਸਿਆਰੀ ਕਿਉਂ ਹੈ, ਇਹ ਪੜਾਉਣ ਵਾਸਤੇ ਇੰਨਾ ਉੱਦਮ ਕੀਤਾ ਹੈ। ਤੋ ਮਨ ਨੂੰ ਸੰਬੋਧਨ ਕਰਨਾ, ਮਨ ਗੁਰ ਮਿਲ ਕਾਜ ਹੇ ਮਨਾ, ਹਾਲੀ ਸਮਾਂ ਹੈ। ਜੇ ਸਮਾਂ ਬੀਤ ਗਿਆ ਫਿਰ ਨਹੀਂ ਕੁਛ ਬਣਨਾ। ਮੈਨੂੰ ਆਪਣੇ ਜੀਵਨ ਦਾ ਤਜਰਬਾ ਹੈ, ਮੈਂ ਕਈ ਬਜ਼ੁਰਗਾਂ ਨੂੰ ਕਹਿਣਾ, ਹਾਂ ਗਿਆਨੀ ਜੀ ਆਇਆ ਕਰਾਂਗੇ, ਜਰਾ ਮੈਂ ਕਾਰੋਬਾਰ ਬੱਚੇ ਸਾਂਭ ਲੈਣ, ਅਸੀਂ ਗੁਰਦੁਆਰੇ ਆਇਆ ਕਰਾਂਗੇ। ਬੱਚਿਆਂ ਨੇ ਕੀ ਸਾਂਭਣਾ ਸੀ, ਉਹ ਵਿਚਾਰੇ ਆਪ ਹੀ ਆਉਣ ਰਹਿ ਗਏ, ਕਹਿੰਦੇ ਹੁਣ ਤਾਂ ਆਇਆ ਹੀ ਨਹੀਂ, ਤੁਰਿਆ ਹੀ ਨਹੀਂ ਜਾਂਦਾ, ਹੁਣ ਤਾਂ ਸੁਣਿਆ ਹੀ ਨਹੀਂ ਜਾਂਦਾ, ਹੁਣ ਤਾਂ ਅੱਖਾਂ 'ਚੋਂ ਪਾਣੀ ਵਗਣ ਲੱਗ ਪਿਆ ਹੈ, ਕੱਪੜੇ ਇਵੇਂ ਮਾਈਆਂ ਬੀਬੀਆਂ ਵੀ ਕਰਦੀਆਂ, ਬਾਜੀ ਆ ਪੁੱਤਰ ਵਿਆਹ ਲਈਏ, ਨੂੰਹ ਆ ਜਾਏਗੀ ਅਤੇ ਬਾਬਾ ਉਹ ਤੂੰ ਰੋਟੀਆਂ ਪਕਾ ਸੀ ਗੁਰਦੁਆਰਿਆ ਕਰ, ਇਹ ਨਹੀਂ ਪਤਾ ਵੀ ਉਹਨੇ ਆਉਂਦੇ ਚੁੱਲ੍ਹਾ ਚੌਂਕਾ ਵੱਖਰਾ ਕਰ ਲੈਣਾ, ਫਿਰ ਕੀ ਕਰੋਗੇ। ਭਗਤ ਕਬੀਰ ਜੀ ਕਹਿੰਦੇ, ਕਬੀਰ ਕੀਚੜ ਆਟਾ ਗਿਲ ਭਰਿਆ, ਕਿਛੂ ਨਾ ਆਇਓ ਹੱਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਦੇਖੋ ਕੈਸੀਆਂ ਦਿਲ ਟੁੰਬਵੀਆਂ ਮਿਸਾਲਾਂ ਨੇ। ਕਹਿੰਦੇ ਨੇ ਕੋਈ ਮਾਈ ਗੁਆਂਢੀਆਂ ਦੇ ਘਰ ਦਾਣਿਆਂ ਦੀ ਪਰਾਤ ਲੈ ਕੇ ਆਟਾ ਪੀਣ ਗਈ, ਬੜੀ ਮਿਹਨਤ ਕਰਨੀ, ਆਟਾ ਪੀਣਾ ਪੈਂਦਾ ਸੀ ਪਹਿਲਾਂ, ਸਾਨੂੰ ਆਪ ਯਾਦ ਹੈ ਸਾਡੀ ਮਾਤਾ ਪੀਂਦੀ, ਅਸੀਂ ਵੀ ਨਾਲ ਲੱਗ ਜਾਂਦੇ ਹਾਂ, ਫਿਰ ਮਾਤਾ ਨੂੰ ਕੁਝ ਸਹਾਇਤਾ ਕਰਦੇ, ਉਹ ਸਾਰੀ ਚੱਕਰੀਆਂ ਦੇ ਪੀਂਦੇ ਹਨ। ਉਹਨੇ ਵਿਚਾਰੀ ਨੇ ਪਰਾਤ ਦਾਣਿਆਂ ਦੀ ਪੀਸੀ ਅਤੇ ਵਿੱਚ ਵਿੱਚ ਕੋਈ ਕੋਈ ਦਾਣਾ ਬੀਬੀਆਂ ਮੂੰਹ 'ਚ ਪਾ ਲੈਂਦੀਆਂ, ਪੁਰਾਣੀਆਂ ਬੀਬੀਆਂ ਨੂੰ ਪਤਾ ਹੋਣਾ ਨਵੀਆਂ ਨੂੰ ਚੱਕੀ ਦੀ ਲੋੜ ਹੀ ਕੋਈ ਨਹੀਂ ਹੈਗੀ, ਉਹ ਜਿਹੜੇ ਦਾਣੇ ਮੂੰਹ 'ਚ ਪਾ ਲੈਣੇ ਪੋਲ ਕੇ ਖਾ ਜਾਣੇ। ਜਦੋਂ ਉਹਨੇ ਆਟੇ ਦੀ ਪਰੀ ਪਰਾਤ ਭਰ ਲਈ ਅਤੇ ਲੈ ਕੇ ਆਪਣੇ ਘਰ ਜਾਣ ਲੱਗੀ ਅਤੇ ਗਲੀ ਵੀ ਸੀਗਾ ਚਿੱਕੜ, ਪੈਰ 'ਚ ਤਿਲਕਿਆ ਅਤੇ ਪਰਾਤ ਸਾਰੀ ਚਿੱਕੜ 'ਚ ਡਿੱਗ ਪਈ। ਹੁਣ ਜਿਹੜਾ ਆਟਾ ਚਿੱਕੜ 'ਚ ਰਲ ਜਾ ਉਹ ਫਿਰ ਕਿਸੇ ਕੰਮ ਆਉਂਦਾ। ਕਬੀਰ ਜੀ ਵੇਖ ਕੇ ਮਾਈ ਨੂੰ ਆਉਂਦੇ, ਮਾਈ ਕੀ ਚੜਿਆ ਆਟਾ ਗਿਰ ਭਰੇ, ਕਿਛੂ ਨਾ ਆਇਓ ਹੱਥ, ਪੀਸਤ ਪੀਸਤ ਚਾਬਿਆ ਸੋਈ ਨਹੀਂ ਪਿਆ ਸਰ। ਇਹ ਕਿਰਤ ਕਰੋ, ਕੰਮ ਕਰੋ, ਨੌਕਰੀ ਕਰੋ, ਜਿਵੇਂ ਨਾਲ ਨਾਲ ਵਾਹਿਗੁਰੂ ਦਾ ਸਿਮਰ ਕਰੀ ਚੱਲੋ, ਨਾਲ ਨਾਲ ਆਪਣਾ ਨਿਤਨੇਮ ਕਰੀ ਚੱਲੋ, ਇਹ ਨਾ ਟਾਲ ਮਟੋਲਾ ਕਰੋ। ਜੇ ਤੁਸੀਂ ਕਿਸੇ ਦੇ ਪੈਸੇ ਦੇਣੇ ਹੋਣ, ਉਹਨੂੰ ਆਖੋ ਜੀ ਅਗਲੀ ਛਮਾਈ ਲੈ ਜਾਈ, ਫਿਰ ਹਾੜੀ ਲੈ ਜਾਈ, ਫਿਰ ਸਾਉਣੀ ਲੈ ਜਾਈ, ਉਹਦਾ ਨੁਕਸਾਨ ਸਾਨੂੰ ਹੈ, ਉਹਨੂੰ ਨਹੀਂ, ਵਿਆਜ ਵੱਧ ਜਾਏਗਾ। ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਵਢਣ ਤੋਂ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ। ਉਧਰੋਂ ਕਾਲ ਆ ਜਾਣਾ, ਫਿਰ ਕੁਛ ਵੀ ਨਹੀਂ ਬਣਨਾ। ਤੋ ਇਸ ਲਈ ਮਾਲਕ ਨੇ ਔਦ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾਸ ਰਹਾ। ਇਹ ਸੰਸਾਰ ਵਿਕਾਰ ਸੰਸੇ, ਇਹ ਜਿਹੜਾ ਸੰਸਾਰ ਹੈ ਬਕਾਰ, ਬਕਾਰਾਂ ਨਾਲ ਭਰਿਆ ਹੋਇਆ, ਔਰ ਸੰਸੇ ਮੈਂ ਸੰਸਾ ਹੁੰਦਾ ਸਹਿਮ, ਹਰ ਵੇਲੇ ਸਸਪੈਂਸ ਵਿੱਚ ਪਏ ਰਹਿਣਾ, ਕੀ ਕਰਾਂਗੇ, ਕੀ ਹੋਵੇਗਾ। ਮੈਂ ਬੜੇ ਬੰਦੇ ਦੇਖੇ ਇਹੀ ਚਿੰਤਾ 'ਚ ਮਰੀ ਜਾਂਦੇ ਨੇ, ਪਤਾ ਨਹੀਂ ਕੱਲ੍ਹ ਨੂੰ ਕੀ ਹੋ ਜਾਣਾ। ਹਰੇ ਜੋ ਹੋਣਾ ਹੋ ਜਾਣਾ। ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਨਾ, ਉਹ ਪਤਾ ਕੀ ਕਹਿੰਦਾ, ਤੁਧ ਬਿਨ ਦੂਜਾ ਨਾਹੀਂ ਕੋਏ, ਤੁਧ ਬਿਨ ਦੂਜਾ ਨਾਹੀਂ ਕੋਏ। ਤੂੰ ਕਰਤਾਰ ਕਰੈ ਸੋ ਹੋਏ, ਤੂੰ ਕਰਤਾਰ ਕਰੈ ਸੋ ਹੋਏ, ਉਹ ਇਹਨਾਂ ਸੰਸਿਆ ਵਿੱਚ ਨਹੀਂ ਪੈਂਦਾ। ਉਹ ਕਹਿੰਦੇ ਜੋ ਉਹ ਕਰੇਗਾ ਠੀਕ ਕਰੇ, ਜੋ ਹੋਇਆ ਠੀਕ ਹੋਇਆ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਜਿਹਨੇ ਸਮਝ ਲਿਆ ਕਿ ਜੋ ਕੁਝ ਬ੍ਰਹਮ ਕਰੇਗਾ ਠੀਕ ਕਰੇ। ਜਿਸ ਬੱਚੇ ਨੂੰ ਇਹ ਗਿਆਨ ਹੈ ਕਿ ਜੋ ਮੇਰੇ ਮਾਤਾ ਪਿਤਾ ਕਰ ਰਹੇ ਨੇ ਠੀਕ ਕਰ ਰਹੇ, ਉਹਦਾ ਕੰਮ ਠੀਕ ਹੈ। ਅਤੇ ਜਦੋਂ ਅੱਜ ਕੱਲ੍ਹ ਦੇ ਕਲਯੁਗੀ ਬੱਚੇ ਇਹ ਕਹਿਣ ਲੱਗ ਪੈਣ, ਪਾਪਾ ਜੀ ਵਿਆਹ ਤੁਸੀਂ ਕਰਾਉਣਾ ਕਿ ਮੈਂ ਕਰਾਉਣਾ, ਹੈ ਅੱਜ ਕੱਲ੍ਹ ਬੱਚੇ ਉਹ ਕਹਿਣ ਲੱਗ ਪੈਣ, ਅਤੇ ਪਾਪਾ ਜੀ ਦੀ ਤਾਂ ਉਸੇ ਵੇਲੇ ਫੂਕ ਨਿਕਲ, ਇੱਥੇ ਕੋਈ ਹੱਲ ਨਹੀਂ। ਤਾਂ ਉਹ ਵੀ ਸਮਾਂ ਸੀ ਜੇ ਮਾਂ ਬਾਪ ਨੇ ਪੁੱਛਣਾ, ਪੁੱਤਰ ਤੇਰਾ ਆਪਣੇ ਜੋਤਸ਼ੀ ਕਰੋਗੇ ਠੀਕ ਕਰੋ, ਜੇ ਕੋਈ ਗਲਤ ਕਰ ਲਓ। ਇਹ ਵਿਸ਼ਵਾਸ ਜਦ ਤੱਕ ਨਹੀਂ ਪੈਦਾ ਹੁੰਦਾ ਅਸੀਂ ਸੰਸਾਰ ਸਾਗਰ ਤੋਂ ਨਹੀਂ ਤਰ ਸਕਦੇ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ, ਜਿਸ ਹੈ ਜਗਾਏ ਪਿਆਵੇ ਇਹ ਰਸ, ਅਕਥ ਕਥਾ ਤਿੰਨ ਜਨ ਆਖਿਆ। ਜਿਸ ਨੂੰ ਜਗਾ ਦਿੰਦਾ ਹੈ, ਇਹ ਜਗਾਉਣ ਦਾ ਤਰੀਕਾ ਹੈ। ਆ ਜਿਹੜਾ ਤੁਸੀਂ ਸੰਗਤ ਵਿੱਚ ਆਏ ਹੋ, ਇਹ ਜਾਗਣ ਦਾ ਢੰਗ ਹੈ। ਇਹ ਬਾਣੀ 'ਚ ਲਿਖਿਆ ਹੈ, ਜਿਹਦੇ ਉੱਤੇ ਵਾਹਿਗੁਰੂ ਮਿਹਰਬਾਨ ਹੁੰਦੇ ਹਨ, ਕਰ ਕਿਰਪਾ ਸਤਸੰਗ ਮਿਲਾਇਆ। ਉਹਦੇ 'ਤੇ ਕਿਰਪਾ ਹੋ ਜਾਂਦੀ, ਉਹ ਸਤਸੰਗਤ ਵਿੱਚ ਆ ਜਾਂਦਾ, ਉਹ ਬਾਣੀ ਦੀ ਵਿਚਾਰ ਕਰਨ ਲੱਗ ਪੈਂਦਾ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੁੱਟ, ਵਿਣ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ। ਤੋ ਜਿਸੇ ਜਗਾਏ, ਜਿਹਨਾਂ ਨੂੰ ਜਗਾ ਕੇ ਪਿਆਵੇ ਇਹ ਰਸ, ਇਹ ਰਸ ਜਿਹੜਾ ਤੁਸੀਂ ਪੀ ਰਹੇ ਹੋ ਨਾ, ਜਿਹਨਾਂ ਨੂੰ ਇਹ ਪਿਲਾ ਦਿੰਦਾ ਹੈ, ਫਿਰ ਅਕਥ ਕਥਾ ਤਿੰਨ, ਉਸ ਅਕਥ ਪਰਮਾਤਮਾ ਦੀ ਕਥਾ ਨੂੰ ਜਾਣ ਲੈਂਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ ਹੈ। ਫਿਰ ਪਾਤਸ਼ਾਹ ਕਹਿੰਦੇ ਨੇ, ਮੈਂ ਤੇ ਤੁਹਾਨੂੰ ਪ੍ਰੇਰਨਾ ਕਰਦਾ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਜਿਹੜਾ ਕੰਮ ਕਰਨ ਲਈ ਆਏ ਹੋ ਨਾ, ਉਹੀ ਕਰੋ। ਜਿਹੜਾ ਸੌਦਾ ਖਰੀਦਣ ਲਈ ਆਇਓ, ਖਰੀਦੋ। ਦੇਖੋ 84 ਲੱਖ ਜੂਨ ਹੈ, ਹੋਰ ਕੋਈ ਇੱਥੇ ਨਹੀਂ ਆਇਆ, ਹੋਰ ਕੋਈ ਆ ਹੀ ਨਹੀਂ ਸਕਦਾ। ਤੁਸੀਂ ਆਉਣ ਹੀ ਨਹੀਂ ਦੇਣਾ, ਕੋਈ ਮੱਝ ਗਾਂ 'ਚ ਬੜੇ, ਤੁਸੀਂ ਡੰਡਾ ਲੈ ਕੇ ਪਿੱਛੇ ਪੈ ਜਾਓ। ਇਹ ਮਨੁੱਖਾ ਜਨਮ ਹੀ ਹੈ, ਇਸੇ ਲਈ ਮਹਾਂਪੁਰਖਾਂ ਨੇ ਕਿਹਾ, ਗੁਰ ਸੇਵਾ ਅਤੇ ਭਗਤ ਕਮਾਈ, ਤਾਬੇ ਮਾਨਸ ਦੇਹੀ, ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਵੀ ਇਹ ਚਾਹੁੰਦੇ ਨੇ। ਤੁਸੀਂ ਆਖੋਗੇ ਦੇਵਤਿਆਂ ਨੂੰ ਕੀ ਲੋੜ ਹੈ ਵੀ ਉਹ ਸਾਡੇ ਵਾਲੇ ਖਲ ਜਗਣ 'ਚ ਪੈਣ? ਨਹੀਂ ਨਹੀਂ, ਦੇਵਤੇ ਹੋ ਜਾਣਾ ਕੋਈ ਸੰਪੂਰਨਤਾ ਨਹੀਂ ਹੈਗੀ। ਸੰਪੂਰਨਤਾ ਤੇ ਪਰਮਾਤਮਾ ਨਾਲ ਹੀ ਕਿਵੇਂ ਹੋਣਾ ਹੈ? ਠੀਕ ਹੈ, ਸਾਡੇ 'ਚ ਕੋਈ ਚੰਗੇ ਕੰਮ ਕਰੇ, ਤੁਸੀਂ ਕਹਿੰਦੇ ਜੀ ਉਹ ਤਾਂ ਦੇਵਤਾ ਹੈ, ਅਤੇ ਜੇ ਕੋਈ ਪੀ ਕੇ ਸ਼ਰਾਬ ਗਲੀ 'ਚ ਪਿਆ ਜਾਂ ਖੋਰੂ ਪਾਵੇ, ਜਾਂਦੇ ਤਾਂ ਰਾਕਸ਼ਸ ਹੈ। ਮਤਲਬ ਦੇਵਤੇ ਹੋ ਜਾਣਾ ਕੋਈ ਸੰਪੂਰਨਤਾ ਨਹੀਂ ਹੈ। ਸੰਪੂਰਨਤਾ ਤਾਂ ਰੱਬ ਨਾਲ ਮਿਲਣਾ ਹੈ, ਤਾਂ ਹੀ ਤਾਂ ਸਤਿਗੁਰੂ ਕਹਿੰਦੇ ਪਹੀ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ। ਤੋ ਮਹਾਰਾਜ ਕਹਿੰਦੇ ਨੇ, ਜਿਸੇ ਜਗਾਏ ਪਿਆਵੇ ਇਹ ਰਸ, ਅਕਥ ਕਥਾ ਤਿੰਨ ਜਨ। ਇਸ ਲਈ ਇਹ ਮੇਰੇ ਪਿਆਰੇ ਵੀਰੋ, ਬੱਚਿਓ, ਬਜ਼ੁਰਗੋ, ਗੁਰੂ ਪਾਤਸ਼ਾਹ ਕਿਤਨੇ ਪਿਆਰ ਨਾਲ ਕਹਿ ਰਹੇ ਨੇ, ਜਾ ਕੋ ਆਏ ਸੋਈ ਬਿਹਾਜੋ, ਜਾ ਕੋ ਆਏ ਸੋਈ ਬਿਹਾਜੋ, ਮੈਂ ਜਲਦੀ ਨਹੀਂ ਕਰ ਰਿਹਾ। ਮੇਰਾ ਮਤਲਬ ਇੱਕ ਇੱਕ ਅੱਖਰ ਤੁਹਾਡੇ ਹਿਰਦੇ ਵਿੱਚ ਸਮਝ ਆ ਜਾਏ, ਜਦੋਂ ਤੁਸੀਂ ਪਾਠ ਕਰੋ ਫਿਰ ਤੁਹਾਨੂੰ ਪੂਰਾ ਨਾ ਮਿਲਣਾ। ਜਾ ਕੋ ਆਏ, ਜਿਸ ਲਈ ਆਏ ਹੋ ਸੋਈ ਬਿਹਾਜੋ। ਇੱਕ ਬੰਦੇ ਦਾ ਫੋਨ ਆਇਆ, ਕਹਿੰਦਾ ਜੀ ਗੁਰੂ ਰਾਮਦਾਸ ਜੀ ਨੇ ਇਹ ਵੀ ਕਿਹਾ ਹੈਗਾ, ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿੰਨ ਮਾਤ ਕੀਜੇ ਹਰ ਭਾਂਜਾ। ਕੀ ਗੁਰੂ ਸਾਹਿਬ ਨੇ ਇਹ ਗੁੱਸੇ ਨਾਲ ਨਹੀਂ ਕਿਹਾ? ਉਹ ਮੈਂ ਕਿਹਾ ਭਾਈ ਉਹਨਾਂ ਦਾ ਕਿਸੇ ਨਾਲ ਗੁੱਸਾ ਨਹੀਂ ਹੈਗਾ। ਉਹ ਤਾਂ ਕਹਿੰਦੇ ਨੇ ਜਿਹੜੇ ਬੰਦੇ ਆ ਕੇ ਰੱਬ ਦਾ ਨਾਮ ਨਹੀਂ ਜਪਦੇ, ਹੇ ਵਾਹਿਗੁਰੂ ਮੇਰੀ ਸਿਫਾਰਿਸ਼ ਹੈ, ਉਹਨਾਂ ਦੀ ਮਾਂ ਨੂੰ ਬਾਂਝ ਕਰਦੇ ਅੱਗੋਂ ਨਾ ਹੀ ਹੋ ਜਾ ਜੰਮਣ, ਕਿਉਂਕਿ ਮਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸਭ ਤੋਂ ਪਹਿਲਾਂ ਗੁਰੂ ਮਾਂ ਹੈ। ਮਾਂ ਜਿਸ ਤਰ੍ਹਾਂ ਬੱਚੇ ਨੂੰ ਬਣਾਉਣਾ ਚਾਹੇ ਬਣਾ ਸਕਦੀ। ਭਗਤ ਫਰੀਦ ਨੂੰ ਕਿਸਨੇ ਭਗਤੀ ਵੱਲ ਲਾਇਆ? ਮਾਂ ਨੇ ਲਾਇਆ। ਧਰੂ ਨੂੰ ਕਿਸਨੇ ਭਗਤੀ ਵੱਲ ਲਾਇਆ? ਮਾਂ ਨੇ ਲਾਇਆ। ਜੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਇੰਨੀ ਛੋਟੀ ਉਮਰ ਵਿੱਚ ਐਡਾ ਵੱਡਾ ਸਾਕਾ ਕਰ ਗਏ ਤਾਂ ਕਿਵੇਂ ਕਰ ਗਏ? ਦਾਦੀ ਮਾਂ ਨੇ ਸਿਖਾਇਆ। ਅੱਜ ਦਾਦੀਆਂ ਕੋਲ ਪੋਤਰੇ ਬਹਿੰਦੇ ਹੀ ਨਹੀਂ, ਹੈ? ਅੱਜ ਦਾਦੀਆਂ ਸਾਖੀਆਂ ਸੁਣਾਉਂਦੀਆਂ ਹੀ ਨਹੀਂ। ਮੈਂ ਜੈਪੁਰ ਗਿਆ ਅਤੇ ਉੱਥੇ ਮੈਂ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਇਆ, ਅਤੇ ਜਦੋਂ ਮੈਂ ਬਾਹਰ ਨਿਕਲਿਆ ਇੱਕ ਬਿਰਧ ਮਾਈ ਰੋਈ ਜਾਵੇ ਰੋਈ ਜਾਵੇ। ਮੈਂ ਕਿਹਾ ਮਾਂ ਜੀ ਕੀ ਗੱਲ ਹੋ ਗਈ? ਹਾਂਜੀ ਜੀ, ਇਹੋ ਜਿਹੇ ਸਾਹਿਬਜ਼ਾਦਿਆਂ ਦੇ ਦਰਸ਼ਨ ਹੋ ਸਕਦੇ ਨੇ? ਮੈਂ ਕਿਹਾ ਹਾਂ ਹੋ ਸਕਦੇ। ਉਹ ਬੜੀ ਹੈਰਾਨ ਹੋ ਗਈ। ਮੈਂ ਕਿਹਾ ਮਾਂ ਜੀ ਤੁਹਾਡੇ ਘਰ ਕਿੰਨੇ ਪੋਤਰੇ ਨੇ? ਹਾਂਜੀ ਦੋ ਅਤੇ ਮੈਂ ਕਿਹਾ ਫਿਰ ਉਹਨਾਂ ਨੂੰ ਸਾਹਿਬਜ਼ਾਦੇ ਬਣਾ ਦਿਓ, ਉਹਨਾਂ ਵਿੱਚ ਸਾਹਿਬਜ਼ਾਦਿਆਂ ਵਾਲੇ ਗੁਣ ਪੈਦਾ ਕਰੋ, ਤੁਹਾਡੇ ਘਰ ਸਾਹਿਬਜ਼ਾਦੇ, ਬਾਹਰ ਕਿੱਥੋਂ ਜਾਓ? ਅਸੀਂ ਆਪਣੇ ਸਾਹਿਬਜ਼ਾਦਿਆਂ ਵੱਲ ਤਾਂ ਧਿਆਨ ਨਹੀਂ ਦੇ ਰਹੇ, ਅਤੇ ਊਂ ਚਾਹੁੰਦੇ ਹਾਂ ਵੀ ਸਾਹਿਬਜ਼ਾਦੇ ਕਿਧਰੇ ਆ ਕੇ ਸੰਦਰਸ਼ਨ ਦੇ ਦਿੰਦੇ। ਆਪਣਾ ਫਰਜ਼ ਸੰਭਾਲੀ ਤਾਂ ਗੁਰਦੇਵ ਸਾਨੂੰ ਕਹਿੰਦੇ ਜਾ ਕੋ ਆਏ ਸੋਈ ਬਿਹਾਜ, ਹਰ ਗੁਰ ਤੇ ਮਨੈ ਭਾਈ ਹਰੀ ਦਾ ਬਸੇਰਾ ਮਨ ਵਿੱਚ ਹੋਵੇਗਾ ਗੁਰੂ ਦੇ ਬਚਨ ਮੰਨਣ ਨਾਲ। ਹਰ ਇੱਥੇ ਵਿਸਰਾਮ ਦੇਣਾ, ਹਰ ਗੁਰ ਤੇ ਮਨੈ, ਜਦੋਂ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨਾਂਗੇ ਫਿਰ ਹਰੀ ਦਾ ਮਨ ਵਿੱਚ ਵਾਸਾ ਹੋ ਜਾਏ, ਅਤੇ ਫਿਰ ਕੀ ਹੋਵੇਗਾ? ਨਿਜ ਕਰ ਮਹਿਲ ਪਾਓ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਫਿਰ ਤੁਹਾਨੂੰ ਨਿਜ ਘਰ, ਆਪਣਾ ਘਰ, ਆਪਣਾ ਸਰੂਪ ਪ੍ਰਾਪਤ ਹੋ ਜਾਏ। ਗੁਰੂ ਸਾਹਿਬ ਤੇ ਰੋਜ਼ ਕਹਿੰਦੇ ਅਸੀਂ ਪਰਵਾਹ ਹੀ ਨਹੀਂ ਕਰਦੇ, ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਂ। ਨਿਜ ਘਰ, ਆਪਣੇ ਘਰ ਵਿੱਚ ਤੁਹਾਡਾ ਟਿਕਾਣਾ ਹੋ ਜਾਏਗਾ, ਅਤੇ ਫਿਰ ਬਹੁਰ ਨਾ ਹੋਏ ਗੋ ਫੇਰਾ, ਫਿਰ ਜੰਮਣ ਮਰਨ ਦਾ ਚੱਕਰ ਨਹੀਂ ਪਵੇ। ਆਓ ਫਿਰ ਅਰਦਾਸ ਕਰੀਏ, ਅੰਤਰ ਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਕਿਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਧੂਰੇ। ਹੇ ਅੰਤਰਜਾਮੀ, ਹੇ ਪੁਰਖ ਵਿਦਾਤੇ, ਪੁਰਖ ਵਿਦਾਤਾ ਕਿਸ ਨੂੰ ਕਹਿੰਦੇ ਨੇ? ਜਿਹੜਾ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਦੇਣ ਵਾਲਾ ਉਹਨੂੰ ਪੁਰਖ ਵਿਦਾਤਾ ਕਹਿੰਦੇ। ਹੇ ਅੰਤਰਜਾਮੀ ਵਾਹਿਗੁਰੂ, ਹੇ ਪੁਰਖ ਵਿਦਾਤੇ, ਸਾਡੇ ਮਨ ਦੀ ਸ਼ਰਧਾ ਪੂਰੀ ਕਰਦੇ ਹੋ। ਹੁਣ ਦੇਖੋ ਇੱਥੇ ਵੀ ਮਨ ਦਾ ਨੰਨਾ ਮੁਕਤਾ ਹੈ, ਪਰ ਇੱਥੇ ਮਨ ਨੂੰ ਸੰਬੋਧਨ ਨਹੀਂ ਕੀਤਾ, ਨਾਲ ਕੀ ਆ ਗਿਆ ਸੰਬੰਧ, ਕੀ ਆ ਗਿਆ? ਜਦੋਂ ਸੰਬੰਧ ਕੀ ਆ ਜਾਏ ਫਿਰ ਔਂਕੜ ਉੱਡ ਜਾਂਦਾ ਹੈ, ਮਨ ਕੀ ਸ਼ਰਧਾ ਪੂਰੇ, ਕਾ ਕੇ ਕੀ ਕਹੋ। ਤੋ ਹੇ ਅੰਤਰਜਾਮੀ ਵਾਹਿਗੁਰੂ, ਸਾਡੇ ਮਨ ਦੀ ਸ਼ਰਧਾ ਪੂਰੀ ਕਰ ਦੇ। ਨਾਨਕ ਦਾਸ, ਇੱਥੇ ਦਾਸ ਦੇ ਸੱਸੇ ਨੂੰ ਔਂਕੜ ਹੈ, ਨਾਨਕ ਜੀ ਆਪਣੇ ਲਈ ਕਹਿ ਰਹੇ ਨੇ, ਨਾਨਕ ਦਾਸ ਇਹ ਹੈ ਸੁਖ ਮੰਗ, ਆਪ ਤੋਂ ਇਹੀ ਦਾਤ ਮੰਗਦਾ ਹੈ, ਮੋਕੋ ਕਰ ਸੰਤਨ ਕੀ, ਆਪਣੇ ਪਿਆਰਿਆਂ ਦੀ ਮੈਨੂੰ ਚਰਨ ਧੂੜ ਬਣਾ ਦੇ। ਤੋ ਇਹ ਤਾਂ ਸੀ ਸੋਹਲੇ ਦੀ ਬਾਣੀ।